ਧੰਨ ਗੁਰੂ ਨਾਨਕ ਪਾਤਸ਼ਾਹ। ਜਿਹੜੇ ਪਾਤਸ਼ਾਹ ਬੈਰਾਗਮੀ ਅਵਸਥਾ ਚ ਆਏ ਕਿ ਦੁਨੀਆਂ ਦਾ ਹੁਣ ਬੇੜਾ ਪਾਰ ਕਰਨਾ ਹੈ, ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣਾ ਹੈ। ਜਦੋਂ ਪਾਤਸ਼ਾਹ ਦਾ ਵਾਧਾ ਹੋਇਆ 760 ਰੁਪਏ, ਤੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਮੋਦੀ ਖਾਨੇ ਦੀ ਕਾਰ ਨਹੀਂ ਕਰਨੀ। ਮਹਾਰਾਜ ਸਾਰਾ ਕੁਝ ਛੱਡ ਕੇ ਖਾਲਸਾ ਜੀ ਬਾਰ ਬਾਰ ਆ ਗਏ। ਬਹੁਤ ਸਾਰਿਆਂ ਨੇ ਆਖਿਆ ਵੀ ਅਜੇ ਸਮਾਂ ਕਰ ਲਓ, ਕੁਛ ਨਹੀਂ ਹੁੰਦਾ। ਪਰ ਮਹਾਰਾਜ ਕਹਿੰਦੇ ਅੱਧੇ ਪੈਸੇ ਫਕੀਰਾਂ ਚ ਵੰਡ ਦਿਓ ਤੇ ਅੱਧੇ ਪੈਸੇ ਪਰਿਵਾਰ ਨੂੰ ਦੇ ਦਿਓ। ਤੇ ਖਾਲਸਾ ਸਾਰੇ ਵਾਕਿਆ ਤੋਂ ਬਾਅਦ ਮਾਤਾ ਸੁਲੱਖਣੀ ਜੀ ਆਪਣੇ ਪੇਕੇ ਘਰ ਚਲੇ ਗਏ। ਉਥੋਂ ਫਿਰ ਮੂਲ ਚੰਦ ਚ ਚੰਦੋ ਰਾਣੀ ਆਏ। ਉਹ ਬਹੁਤ ਬੁਰਾ ਭਲਾ ਵੀ ਆਖਦੇ ਕਿ ਨਾਨਕ ਜੀ ਜੇ ਫਕੀਰ ਹੀ ਬਣਨਾ ਸੀ ਤੇ ਵਿਆਹ ਕਿਉਂ ਕਰਾਉਣਾ ਸੀ, ਐਵੇਂ ਤੁਸੀਂ ਵਿਆਹ ਕਰਾ ਕੇ ਸਾਡਾ ਘਰ ਵੀ ਤਬਾਹ ਕੀਤਾ ਹੈ। ਬਹੁਤ ਕੁਝ ਆਖਿਆ ਪਰ ਪਾਤਸ਼ਾਹ ਕੁਝ ਨਹੀਂ ਬੋਲੇ ਖਾਲਸਾ ਜੀ। ਉਹ ਤੇ ਹੁਣ ਕਿਹੜੇ ਕਿਹੜੇ ਬਚਨ ਕਹਿ ਰਹੇ ਹਨ, ਆਓ ਇਸ ਕਥਾ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਉਤਰਨ ਕੇ ਹਿਤ ਨਰ ਸਬੇ ਕਰ ਹੈ ਅਨਿਕ ਪ੍ਰਯਾਸ।
ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੱਸ ਅਤੇ ਸੋਹਰਾ ਸਾਹਿਬ ਮੂਲ ਚੰਦ ਜੀ ਅਤੇ ਚੰਦੋ ਰਾਣੀ ਵਾਰੋ ਵਾਰੀ ਆਪਣੀ ਗੱਲਾਂ ਕਰੀ ਜਾ ਰਹੇ ਨੇ। ਕਹਿਣ ਲੱਗੇ ਬੇਟਾ, ਪੁੱਤਰਾਂ ਦੇ ਲਈ ਹਰ ਬੰਦਾ ਪ੍ਰਯਾਸ ਕਰਦਾ ਹੈ, ਹਰ ਬੰਦਾ ਪੈਸੇ ਕਮਾਉਂਦਾ ਹੈ, ਨੌਕਰੀ ਕਰਦਾ ਹੈ, ਬਹੁਤ ਤਰ੍ਹਾਂ ਦੇ ਪਾਪੜ ਵੇਲਦਾ ਹੈ।
ਤਿੰਨ ਕੋ ਅਬੇ ਅਨਾਥ ਕਰ ਸਾਧ ਬਨਾ ਦੁਖ ਰਾਸ।
ਤੁਸੀਂ ਹੁਣੇ ਹੀ ਅਨਾਥ ਕਰਕੇ ਚੱਲੇ ਹੋ ਇਹਨਾਂ ਨੂੰ, ਅਜੇ ਤਾਂ ਛੋਟੀ ਉਮਰ ਹੈ ਇਹਨਾਂ ਦੀ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਅਜੇ ਤਾਂ ਕਹਿ ਲਓ 2-3 ਸਾਲ ਦੇ ਹਨ, ਤੁਸੀਂ ਹੁਣੇ ਹੀ ਅਨਾਥ ਕਰਕੇ ਚੱਲੇ ਹੋ ਬੇਟਾ, ਹੁਣੇ ਹੀ ਦੁੱਖ ਦੇ ਕੇ ਜਾ ਰਹੇ ਹੋ ਪੂਰੇ ਪਰਿਵਾਰ ਨੂੰ।
ਜੋ ਪਈ ਦਰਬ ਫਕੀਰਨ ਸਰਬ ਲੁਟਾਇਆ।
ਚਲੋ ਮੰਨਿਆ ਤੁਸੀਂ ਘਰ ਛੱਡ ਕੇ ਜਾ ਰਹੇ ਹੋ, ਜਿਤਨਾ ਤੁਹਾਡਾ ਪੈਸਾ ਸੀ 760 ਰੁਪਇਆ ਉਹ ਤਾਂ ਪਰਿਵਾਰ ਨੂੰ ਦੇ ਜਾਂਦੇ, ਬਾਕੀ ਸਾਰਾ ਪੈਸਾ ਤੁਸੀਂ ਲੁਟਾ ਕੇ ਆਏ ਫਕੀਰਾਂ ਨੂੰ। ਜਿਤਨੀ ਕਮਾਈ ਕੀਤੀ ਅਜੇ ਤੱਕ ਤੁਸੀਂ ਕੋਈ ਸਾਂਭ ਕੇ ਨਹੀਂ ਰੱਖੀ, ਸਾਰਾ ਤੁਹਾਡੇ ਕੋਲ ਮਾਲ ਮੱਤਾ ਜਿਤਨਾ ਪੈਸਾ ਸੀ ਤੁਸੀਂ ਛਕਾਉਂਦੇ ਰਹੇ ਫਕੀਰਾਂ ਨੂੰ।
ਅਬ ਜੋ ਬਾਕੀ ਤਿਨੇ ਦਿਵਾਇਆ।
ਜੋ ਬਾਕੀ ਰਹਿ ਵੀ ਗਿਆ ਹੈ 760 ਰੁਪਇਆ ਉਹ ਵੀ ਉਹਨਾਂ ਨੂੰ ਦੇ ਰਹੇ ਹੋ, ਬੇਟਾ ਕੁਝ ਤਾਂ ਦਿਓ ਆਪਣੇ ਪਰਿਵਾਰ ਨੂੰ, ਕੁਝ ਤਾਂ ਇਹਨਾਂ ਦਾ ਧਿਆਨ ਰੱਖੋ।
ਅਹੇ 760 ਜੋ ਬਾਕੀ,
ਜੋ 760 ਰੁਪਇਆ ਅਜੇ ਬਾਕੀ ਹਨ,
ਦਿਓ ਪਾਰ ਜਾ ਸੁਧ ਲਿਓ ਤਾਂ ਕੀ।
ਤੇ ਆਪਣੀ ਘਰ ਵਾਲੀ ਨੂੰ ਦੋ, ਇਹਨਾਂ ਦੀ ਖਬਰ ਵੀ ਲਵੋ, ਪੁੱਛੋ ਹਾਲ ਚਾਲ ਵੀ ਠੀਕ ਹਨ, ਅੱਗੇ ਵੀ ਇਹਨਾਂ ਦਾ ਗੁਜ਼ਾਰਾ ਕਰਾਓ।
ਮੂਲਾ ਕਹਿ ਰਿਦੇ ਮੈਂ ਜਾਣਤ।
ਹੁਣ ਮੂਲ ਚੰਦ ਕਹਿਣ ਲੱਗਾ, ਨਾਨਕ ਜੀ ਮੈਂ ਪਹਿਲਾਂ ਹੀ ਜਾਣਦਾ ਸੀ ਤੁਹਾਡੇ ਬਾਰੇ, ਮੇਰੇ ਮਨ ਵਿੱਚ ਇਹ ਬਾਰ ਬਾਰ ਖਿਆਲ ਆ ਰਿਹਾ ਸੀ।
ਪੂਰਬ ਕਰਮਨ ਤੇ ਅਨੁਮਾਨਤ,
ਜਿਹੜੇ ਪਹਿਲਾ ਕਰਮ ਮੈਂ ਦੇਖੇ ਨਾ ਮੈਨੂੰ ਅਨੁਮਾਨ ਲੱਗ ਗਿਆ ਸੀ, ਅੰਦਾਜ਼ਾ ਹੋ ਗਿਆ ਸੀ ਕਿ ਨਾਨਕ ਜੀ ਹੁਣ ਜ਼ਰੂਰ ਫਕੀਰ ਬਣਨਗੇ।
ਇਹ ਹੋਵੇ ਇੱਕ ਦਿਉਸ ਫਕੀਰਾ।
ਅੰਦਾਜ਼ਾ ਪਹਿਲਾਂ ਹੀ ਹੋ ਗਿਆ ਸੀ ਬੇਟਾ ਜੀ ਕਿ ਇੱਕ ਦਿਨ ਇਹ ਮੇਰਾ ਜਵਾਈ ਇਹ ਨਾਨਕ ਜੀ ਜ਼ਰੂਰ ਫਕੀਰ ਬਣਨਗੇ, ਇਹ ਘਰ ਬਾਰ ਛੱਡ ਕੇ ਜੰਗਲਾਂ ਵੱਲ ਚਲੇ ਜਾਣਗੇ।
ਪੀ ਤਸ ਬਿਦ ਕੀ ਬੇਖ ਸਰੀਰਾ।
ਤੁਸੀਂ ਹੁਣ ਉਹੀ ਲਿਬਾਸ ਧਾਰਨ ਕਰ ਲਿਆ ਜੋ ਮੈਂ ਸੋਚਦਾ ਸੀ, ਮੇਰੇ ਮਨ ਵਿੱਚ ਆ ਰਿਹਾ ਸੀ ਉਹੀ ਤੁਸੀਂ ਵੈਸਾ ਲਿਬਾਸ ਧਾਰਨ ਕਰ ਲਿਆ ਹੈ।
ਸੁਨੇ ਜੈ ਰਾਮ ਨਾਨਕੀ ਬੈਨਾ।
ਜਦੋਂ ਭਾਈਆ ਜੈ ਰਾਮ ਜੀ ਨੇ ਤੇ ਬੇਬੇ ਨਾਨਕੀ ਨੇ ਬਚਨ ਸੁਣੇ ਹਨ ਉਹਨਾਂ ਦੇ,
ਹੁਣ ਸ਼੍ਰੀ ਨਾਨਕ ਸਭ ਗੁਣ ਐਨਾ।
ਫਿਰ ਧੰਨ ਗੁਰੂ ਨਾਨਕ ਮਹਾਰਾਜ ਸਾਰੇ ਗੁਣਾਂ ਦੇ ਐਨ ਗੁਣਾਂ ਦੇ ਘਰ ਧੰਨ ਗੁਰੂ ਨਾਨਕ ਮਹਾਰਾਜ ਜੀ।
ਉੱਤਰ ਤਿਨ ਕੋ ਦਏ ਨ ਕੋ,
ਮਹਾਰਾਜ ਜੀ ਨੇ ਉੱਤਰ ਕੋਈ ਨੀ ਦਿੱਤਾ ਖਾਲਸਾ, ਚੁੱਪ ਰਹੇ ਮਹਾਰਾਜ, ਸੁਣਦੇ ਰਹੇ, ਕੋਈ ਗੱਲ ਨੀ। ਅੱਜ ਸਮਾਂ ਇਹਨਾਂ ਦੇ ਕਹਿਣ ਦਾ ਪਤਾ ਨੀ, ਇਹਨਾਂ ਨੂੰ ਮੋਹ ਕੀ ਹੁੰਦਾ ਹੈ। ਅੱਖੋ ਦਸਤਾਂ
ਸ੍ਰੀ ਵਾਹਿਗੁਰੂ।
ਉਦਾਸੀਆਂ ਕੀ ਹੁੰਦੀਆਂ ਖਾਲਸਾ ਜੀ? ਇੱਥੋਂ ਪਾਤਸ਼ਾਹ ਜਾਣਗੇ ਉਦਾਸੀਆਂ ਉੱਤੇ। ਉਦਾਸੀ ਦਾ ਅਰਥ ਹੈ ਮੋਹ ਨੂੰ ਛੱਡ ਕੇ ਉਦਾਸ ਹੋਣਾ। ਪਰ ਦੁਨੀਆਂ ਦੇ ਲੋਕ ਤਾਂ ਉਦਾਸੀ ਤਾਂ ਕਰਦੇ ਵੀ ਘਰ ਦੇ ਦੁੱਖਾਂ ਕਰਕੇ ਜੰਗਲਾਂ ਵਿੱਚ ਚਲੇ ਜਾਂਦੇ, ਮਰ ਤਾਂ ਨਹੀਂ ਗਏ। ਸੱਚਖੰਡ ਜਦੋਂ ਗਏ ਤੇ ਉੱਥੋਂ ਹੁਕਮ ਹੋਇਆ ਰੱਬ ਜੀ, ਰੱਬ ਨੇ ਆਖਿਆ ਨਾਨਕ ਜੀ ਤੁਹਾਡਾ ਨਾਂ ਗੁਰੂ ਪਰਮੇਸ਼ਰ, ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਜਾਓ ਦੁਨੀਆਂ ਤੇ ਘਰ ਘਰ ਜਾ ਕੇ ਦੁਨੀਆਂ ਦਾ ਬੇੜਾ ਪਾਰ ਕਰੋ। ਹੁਣ ਤੇ ਘਰ ਘਰ ਜਾਣ ਲਈ ਪਰਿਵਾਰ ਦਾ ਮੋਹ ਤਾਂ ਛੱਡਣਾ ਹੀ ਪੈਣਾ ਸੀ ਨਾ ਖਾਲਸਾ ਜੀ। ਇਹ ਮੋਹ ਨਹੀਂ, ਇੱਕ ਪਿਆਰ ਸੀ ਘਰ ਦਾ। ਜੇ ਆਪਣੇ ਘਰ ਦੇ ਮੋਹ ਵਿੱਚ ਰਹਿੰਦੇ ਤੇ ਪੂਰੀ ਦੁਨੀਆਂ ਦਾ ਬੇੜਾ ਪਾਰ ਨਹੀਂ ਹੋਣਾ ਸੀ। ਇਹਨੂੰ ਕਹਿੰਦੇ ਉਦਾਸੀ। ਹਰੀ ਦੁਨੀਆਂ ਦਾ ਬੇੜਾ ਪਾਰ ਕਰਨ ਲਈ ਦੁਨੀਆਂ ਨੂੰ ਗਲਵਕੜੀ ਪਾਈ, ਦੁਨੀਆਂ ਨੂੰ ਪ੍ਰੇਮ ਦਾ ਸਬਕ ਸਿਖਾਇਆ ਗੁਰੂ ਨਾਨਕ ਪਾਤਸ਼ਾਹ ਨੇ। ਜਾਣਦੇ ਹਨ ਮਹਾਰਾਜ ਕਿ ਮੂਲ ਚੰਦ ਜੀ ਤੇ ਚੰਦੋ ਰਾਣੀ ਮੋਹ ਚ ਫਸੇ ਹੋਈ ਸਾਡੀ ਬੇਟੀ ਹੈ, ਸਾਡੀ ਬੇਟੀ, ਸਾਡੇ ਦੋਤਰੇ ਹਨ। ਪਰ ਇਹ ਨੀ ਪਤਾ ਸਾਰੀ ਦੁਨੀਆਂ ਕਿਹਦੀ ਹੈ। ਉਹ ਹਰ ਦੁਨੀਆਂ ਵੀ ਤਾਂ ਕਿਸੇ ਦੀ ਬੇਟੀ ਹੋਵੇਗੀ, ਕਿਸੇ ਪੁੱਤਰ ਪੋਤਰੇ ਹੋਣਗੇ। ਜਿਹੜੀ ਦੁਨੀਆਂ ਤੜਫ ਰਹੀ ਹੈ, ਹਾ ਹਾ ਕਰਦੀ ਸੁਣੀ ਲੁਕਾਈ, ਉਹ ਦੁਨੀਆਂ ਦਾ ਬੇੜਾ ਪਾਰ ਕਰਨਾ ਹੈ। ਇਹ ਪਾਤਸ਼ਾਹ ਸੋਚ ਰਹੇ ਹਨ, ਮਨ ਵਿੱਚ ਚਿੰਤਨ ਕਰ ਰਹੇ ਹਨ, ਤਾਂ ਮਹਾਰਾਜ ਨਹੀਂ ਬੋਲ ਰਹੇ।
ਕਰੀ ਮਸ਼ਟ ਵੱਡ ਜਾਣੇ ਸੋ,
ਪਾਤਸ਼ਾਹ ਨੇ ਜਾਣੇ ਵੱਡੇ ਹਨ, ਬੋਲਣ ਦਾ ਅਧਿਕਾਰ ਹੈ ਇਹਨਾਂ ਦਾ, ਬੋਲ ਸਕਦੇ ਹਨ। ਇਸ ਕਰਕੇ ਮਹਾਰਾਜ ਚੁੱਪ ਰਹੇ।
ਦੋਹਰਾ ਦੌਲਤ ਖਾਨ ਨਰੇਸ਼ ਤਨ, ਭੇਜ ਦਿਓ ਤੈ ਕਾਲ।
ਉਸ ਵੇਲੇ ਦੌਲਤ ਖਾਂ ਜੋ ਇਸ ਇਲਾਕੇ ਦਾ ਮਾਲਕ ਹੈ ਖਾਲਸਾ ਜੀ, ਉਹਨੇ ਆਪਣਾ ਬੰਦਾ ਭੇਜਿਆ ਤੇ ਸਾਰੇ ਜਿਤਨੇ ਪੈਸੇ ਸਨ ਉਹ ਭੇਜੇ ਹਨ।
80 ਅਧਿਕ ਪੁਨ 3 ਸੈ ਆਨੇ ਨਿਕਟ ਗੋਪਾਲ।
ਵਚਨ ਸੀ ਗੁਰੂ ਨਾਨਕ ਮਹਾਰਾਜ ਦਾ ਕਿ ਅੱਧੇ ਪੈਸੇ ਫਕੀਰਾਂ ਨੂੰ ਦੇ ਦੋ, ਅੱਧੇ ਪੈਸੇ ਪਰਿਵਾਰ ਨੂੰ ਦੇ ਦੋ। ਤੇ 760 ਦੇ ਅੱਧੇ ਬਣਦੇ 380। 380 ਰੁਪਇਆ ਖਾਲਸਾ ਜੀਓ ਉਹ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਲੈ ਕੇ ਆਏ।
ਜੋ ਪਈ ਲੀਨ ਜੈਰਾਮ ਹੱਥ ਸੋ ਦਰਬਾਰ,
ਪਾਤਸ਼ਾਹ ਨੇ ਇਸ਼ਾਰਾ ਕਰਤਾ ਵੀ ਇਹਨਾਂ ਨੂੰ ਦੇ ਦੋ। ਤੇ ਭਾਈਆ ਜੈਰਾਮ ਜੀ ਨੇ ਉਹ ਪੈਸੇ ਫੜ ਲਏ ਹਨ।
ਜਾਏ ਸੁਲੱਖਣੀ ਟਿਗ ਦੀਏ ਸਰਬਾ,
760 ਦੇ ਅੱਧੇ 380 ਭਾਈਆ ਜੈਰਾਮ ਜੀ ਨੇ ਪਕੜਾਏ। ਮਾਤਾ ਸੁਲੱਖਣੀ ਜੀ ਨੂੰ ਤੁਸੀਂ ਲੈ ਜਾਓ ਭਾਈ, ਭਾਵ ਆਪਣੇ ਪੇਕੇ ਘਰ ਲੈ ਜਾਓ, ਉੱਥੇ ਗੁਜ਼ਾਰਾ ਕਰੋ।
ਅਰਧ ਰਾਏ ਸੋ ਖਾਨ ਨਿਰਪਾਲਾ,
ਅੱਧੇ ਜਿਹੜੇ 380 ਹਨ ਉਹ ਰਾਜਾ ਜਿਹੜਾ ਹੈ ਖਾਲਸਾ ਜੀ ਦੌਲਤ ਖਾਨ ਲੋਧੀ, ਉਹਨੇ ਕੀ ਕੀਤਾ ਉਹਨਾਂ ਪੈਸਿਆਂ ਦਾ।
ਦਏ ਫਕੀਰਨ ਜਹਾਂ ਬਿਸਾਲਾ,
ਜਿੱਥੇ ਜਿੱਥੇ ਮਹਾਤਮਾ ਜਨ ਫਕੀਰ ਰੱਬ ਦੇ ਪਿਆਰੇ ਬੈਠੇ ਸਨ ਉੱਥੇ ਉੱਥੇ ਵੰਡੇ ਗਏ।
ਸੋ ਬਾਸੁਰ ਤੈ ਬੀਤੀ ਉਹ ਸਗਰਾ,
ਉਹ ਦਿਨ ਉੱਥੇ ਸਾਰਾ ਹੀ ਬਤੀਤ ਹੋ ਗਿਆ।
ਸਾਸ ਸਸੁਰ ਕੋ ਕਰਤੇ ਉਹ ਝਗਰਾ,
ਗੁਰੂ ਨਾਨਕ ਪਾਤਸ਼ਾਹ ਦੇ ਸੱਸ ਮਾਤਾ ਚੰਦੋ ਰਾਣੀ ਜੀ ਤੇ ਸੋਹਰਾ ਸਾਹਿਬ ਹਨ ਮੂਲ ਚੰਦ ਜੀ, ਇਹ ਸਾਰਾ ਦਿਨ ਝਗੜਾ ਹੀ ਕਰਦੇ ਰਹੇ।
ਰਜਨੀ ਪਈ ਆਨ ਕਰ ਜਬਈ,
ਜਦੋਂ ਰਾਤ ਪੈ ਗਈ ਖਾਲਸਾ ਜੀਓ,
ਭੋਜਨ ਕਰ ਪੋਡੇ ਕਰ ਸਬਈ,
ਸਾਰਿਆਂ ਨੇ ਲੰਗਰ ਪਾਣੀ ਛੱਕ ਕੇ ਫਿਰ ਆਰਾਮ ਕੀਤਾ ਹੈ। ਉਹ ਰਾਤ ਉੱਥੇ ਬਤੀਤ ਕੀਤੀ, ਸਵੇਰ ਹੋਈ। ਹੁਣ ਮਹਾਰਾਜ ਕੀ ਭਾਣਾ ਵਰਤਾਣਗੇ, ਪਾਤਸ਼ਾਹ ਕਿਹਦਾ ਕਿਹਦਾ ਬੇੜਾ ਪਾਰ ਕਰਨਗੇ। ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਉਹਨਾਂ ਸਭ ਦਾ ਪਾਤਸ਼ਾਹ ਬੇੜਾ ਪਾਰ ਕਰਦੇ ਕਰਦੇ ਹੁਣ ਸਾਰੀ ਦੁਨੀਆਂ ਦਾ ਖਾਲਸਾ ਬੇੜਾ ਪਾਰ ਕਰਨਗੇ। ਸਗਲੀ ਧਰਤੀ ਸਾਰੀ ਲੁਕਾਈ ਦਾ ਬੇੜਾ ਪਾਰ ਕਰਨ ਲਈ ਕੱਲ ਤਾਰਨ ਗੁਰੂ ਨਾਨਕ ਆਇਆ